ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਜਬ ਲਾਗ ਤੇਲ ਦੀਵੇ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਰੇ ਬਾਰੇ ਤੋਹ ਘਰੇ ਨਾ ਰੱਖਾ ਕੋਈ ਤੂੰ ਰਾਮ ਨਾਮ ਜਪ ਸੋਈ ਰਹਾਉ ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੁੱਟ ਕੋ ਬਾਤ ਨਾ ਪੂਛਾ ਕਾਢ ਕਾਢ ਹੋਈ ਦੇਹੁਰੇ ਬੈਠੀ ਮਾਤਾ ਰੋਵਾ ਖਟਿਆ ਲੈ ਗਏ ਭਾਈ ਲਾਟ ਛਟਕਾਏ ਤੁਰਿਆ ਰੋਵਾ ਹੰਸ ਇਕੱਲਾ ਜਾਏ ਕਹਿਤ ਕਬੀਰਾ ਸੁਨਹੋ ਰੇ ਸੰਤ ਭੈ ਸਾਗਰ ਕਾ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟਾ ਗੁਸਾਏ ਕਹਿਤ ਕਬੀਰਾ ਸੁਨਹੋ ਰੇ ਸੰਤ ਭੈ ਸਾਗਰ ਕਾ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟਾ ਗੁਸਾਈ ਦੋਤਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀਓ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਘਟੈ ਤਨ ਛੀਜੈ ਕਾਲ ਅਹੇਰੀ ਫਿਰੈ ਬਧਕ ਜਿਉਂ ਕਹੋ ਕਵਨ ਬਿਦ ਕੀਜੈ ਸੋ ਦਿਨ ਆਵਨ ਲਾਗਾ ਮਾਤ ਪਿਤਾ ਭਾਈ ਸੁਤ ਬਨਿਤਾ ਕਹੋ ਕੋ ਹੈ ਕਾਕਾ ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤੈ ਆਪਾ ਪਸ਼ੂ ਨ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ। ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨਾ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆਹੋ ਕਰੀ ਵਖਿਆਨ। ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਦੇ ਕੋਨੇ ਕੋਨੇ ਵਿੱਚ ਅਤੇ ਵਿਦੇਸ਼ਾਂ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਪਾਵਨ ਹੁਕਮ ਦੀ ਵਿਚਾਰ ਸੁਣ ਹਿੱਤ ਜਿੱਥੇ ਜਿੱਥੇ ਵੀ ਜੋ ਜੋ ਮਾਈ ਭਾਈ ਗੁਰੂ ਨਾਨਕ ਨਾਮ ਲੇਵਾ ਜੁੜ ਬੈਠੇ ਹੋ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅੰਮ੍ਰਿਤ ਵੇਲੇ ਤੋਂ ਜਦੋਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹੁਕਮ ਸੁਣੇ ਉਸ ਸਮੇਂ ਤੋਂ ਮਨ ਵਿੱਚ ਕਈ ਤਰ੍ਹਾਂ ਦੇ ਵਲਵਲੇ ਵਿਚਾਰ ਉਦਗਾਰ ਉਪਜਦੇ ਰਹੇ ਕਿ ਗੁਰੂ ਪਾਤਸ਼ਾਹ ਕਿਤਨੇ ਦਿਆਲੂ ਅਤੇ ਕਿਰਪਾਲੂ ਹਨ। ਗੁਰੂ ਪਾਤਸ਼ਾਹ ਜੀ ਦੇ ਸਮਝਾਉਣ ਦਾ ਤਰੀਕਾ ਕਿਤਨਾ ਉੱਤਮ ਹੈ। ਕਦੇ ਕਦੇ ਬੜੇ ਪਿਆਰ ਨਾਲ ਬੜੇ ਮਿੱਠੜੇ ਬੋਲਾਂ ਨਾਲ ਬੇਨਤੀਆਂ ਨਾਲ ਪ੍ਰੇਰਨਾ ਨਾਲ ਸਾਡੇ ਵਰਗੇ ਭੁੱਲੜ ਜੀਵਾਂ ਨੂੰ ਸਮਝਾਉਣ ਦਾ ਯਤਨ ਕਰਦੇ ਨੇ। ਜਾਗੋ ਜਾਗੋ ਸੁਤਿਓ ਚੱਲਿਆ ਬਣ ਜਾ। ਕੋਈ ਐਸਾ ਢੰਗ ਤਰੀਕਾ ਨਹੀਂ ਜੋ ਗੁਰੂ ਪਾਤਸ਼ਾਹ ਨੇ ਨਾ ਵਰਤਿਆ ਹੋ। ਅੱਜ ਦਾ ਇਹ ਪਾਵਨ ਹੁਕਮ ਜਿਸ ਵਿੱਚ ਭਗਤ ਕਬੀਰ ਜੀ ਵਰਗੀ ਮਹਾਨ ਆਤਮਾ ਨੇ, ਕਿਉਂਕਿ ਭਗਤ ਕਬੀਰ ਜੀ ਦਾ ਸਥਾਨ ਦਰਜਾ ਭਗਤਾਂ ਦੇ ਮੰਡਲ ਵਿੱਚ ਬਹੁਤ ਵੱਡਾ ਅਤੇ ਮਹਾਨ ਹੈ, ਕਿਸੇ ਭਗਤ ਨੂੰ ਘੱਟ ਵੱਧ ਨਹੀਂ ਕਹਿਣਾ ਚਾਹੀਦਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਨ੍ਹਾਂ 15 ਭਗਤਾਂ ਦੀ ਬਾਣੀ ਦਰਜ ਹੈ ਨਾ, ਉਹਨਾਂ ਵਿੱਚੋਂ ਸਭ ਤੋਂ ਪਹਿਲਾ ਅਸਥਾਨ ਭਗਤ ਕਬੀਰ ਜੀ ਨੂੰ ਪ੍ਰਾਪਤ। ਭਗਤ ਕਬੀਰ ਜੀ ਦੇ ਬਹੁਤ ਸਾਰੇ ਸ਼ਬਦ, ਭਗਤ ਕਬੀਰ ਜੀ ਦੇ ਬਹੁਤ ਸਾਰੇ ਸਲੋਕ ਜੋ ਸਾਨੂੰ ਕਦਮ ਕਦਮ 'ਤੇ ਜੀਵਨ ਵਿੱਚ ਪ੍ਰੇਰਨਾ ਦਿੰਦੇ ਹਨ। ਕੁਝ ਸ਼ਬਦ ਭਗਤ ਜੀ ਦੇ ਇਤਨੇ ਕਠਨ ਔਖੇ ਵੀ ਹਨ, ਜਿਨ੍ਹਾਂ ਸ਼ਬਦਾਂ ਦੀ ਵਿਚਾਰ ਕਰਨ ਹਿੱਤ ਵਿਸ਼ੇਸ਼ ਤੌਰ 'ਤੇ ਵਿਦਿਆਰਥੀਆਂ ਨੂੰ ਪ੍ਰੇਰਿਆ ਜਾਂਦਾ, ਕਿਉਂਕਿ ਦਾਸ ਨੂੰ ਆਪਣਾ ਵਿਦਿਆਰਥੀ ਜੀਵਨ ਯਾਦ ਹੈ। ਅੱਜ ਵਰਗਾ ਤਰੀਕਾ ਨਹੀਂ ਸੀ। ਅੱਜ ਤਾਂ ਜਿਸ ਨੂੰ ਥੋੜ੍ਹੀ ਜਿਹੀ ਗੁਰਮੁਖੀ ਆ ਗਈ ਉਹ ਹੀ ਪਾਠੀ ਅਤੇ ਅਖੰਡ ਪਾਠੀ ਦੀ ਸੇਵਾ ਨਿਭਾਉਂਦਾ, ਪਰ ਜਦੋਂ ਦਾਸ ਨੇ ਇਹ ਵਿੱਦਿਆ ਪੜ੍ਹੀ, ਪਹਿਲਾਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਸੀ ਬਚਪਨ ਤੋਂ, ਪਰ ਤਰੀਕਾ ਇਹ ਸੀ ਕਿ ਪਹਿਲਾਂ ਸਾਨੂੰ ਪੰਜ ਗ੍ਰੰਥੀ ਪੜ੍ਹਾਈ ਗਈ, ਫਿਰ 22-12 ਪੜ੍ਹਾਈਆਂ ਗਈਆਂ, ਫਿਰ ਭਗਤਾਂ ਦੀ ਬਾਣੀ ਪੜ੍ਹਾਈ ਗਈ, ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲਾਇਆ ਗਿਆ। ਮਤਲਬ ਕਹਿਣ ਤੋਂ ਇਤਨੀ ਮਿਹਨਤ, ਇਤਨੀ ਘਾਲਣਾ ਘਾਲੀ ਜਾਂਦੀ ਸੀ, ਔਰ ਉਸ ਮਿਹਨਤ ਘਾਲਣਾ ਦਾ ਸਦਕਾ ਹੈ ਕਿ ਅੱਜ ਭਗਤਾਂ ਦੀ ਬਾਣੀ ਦਾ ਇੱਕ ਇੱਕ ਸ਼ਬਦ ਜਿੱਥੇ ਕੰਠ ਹੈ ਉੱਥੇ ਉਹਦੀ ਵਿਚਾਰ ਕਰਨ ਦੀ ਵੀ ਸਬੁੱਧੀ ਗੁਰਦੇਵ ਨੇ ਬਖਸ਼ਿਸ਼ ਕੀਤੀ। ਅੱਜ ਦਾ ਜਿਹੜਾ ਸ਼ਬਦ ਹੈ, ਕਿਉਂਕਿ ਸਮਾਂ ਘਟਦਾ ਘਟ ਜਾਂਦਾ ਸੀ, ਪ੍ਰੇਰਨਾ ਲੈਣੀ ਹੈ। ਇੱਕ ਗੱਲ ਯਾਦ ਰੱਖੋ, ਭਾਵੇਂ ਗੁਰੂ ਸਾਹਿਬਾਨ ਦੀ ਬਾਣੀ ਹੈ, ਭਾਵੇਂ ਭਗਤਾਂ ਦੀ ਬਾਣੀ ਹੈ, ਭਾਵੇਂ ਕਿਸੇ ਗੁਰੂ ਘਰ ਦੇ ਨਿਕਟਵਰਤੀ ਦੀ ਬਾਣੀ ਹੈ, ਇੱਥੇ ਕੋਈ ਅੰਤਰਾ ਨਹੀਂ, ਕੋਈ ਵੱਖਰਾਪਨ ਨਹੀਂ। ਇਹ ਤਾਂ ਇੱਕ ਤਰਤੀਬ ਹੈ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬੀੜ ਤਿਆਰ ਕਰਨ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰਾਮਸਰ ਅਸਥਾਨ ਦੇ ਉੱਤੇ ਲਗਭਗ 1.25 ਸਾਲ ਦਾ ਸਮਾਂ ਲਾਇਆ, ਅਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਗੇ ਕਥਨੀ ਅਤੇ ਕਰਨੀ ਦੇ ਪੂਰਨ ਗੁਰਸਿੱਖ ਕੋਲੋਂ ਇਹਨਾਂ ਦੇ ਲਿਖਣ ਦੀ ਸੇਵਾ ਲਈ। ਇੱਕ ਤਰਤੀਬ ਹੈ ਕਿ ਪਹਿਲੇ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਫਿਰ ਨਾਲ ਨਾਲ ਗੁਰੂ ਅੰਗਦ ਦੇਵ ਜੀ ਦੇ 63 ਸਲੋਕ ਹਨ, ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ, ਫਿਰ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਬਾਣੀ। ਇਹ ਬਾਣੀ ਦੀ ਤਰਤੀਬ ਹੈ। ਇਸੇ ਤਰ੍ਹਾਂ ਫਿਰ ਅਸ਼ਟਪਦੀਆਂ, ਛੰਤ ਸਭ ਵਾਰੀ ਵਾਰੀ ਤਰਤੀਬ ਨਾਲ ਦਿੱਤੇ ਨੇ। ਇਹਨੂੰ ਅਸੀਂ ਸਫਲ ਸੰਪਾਦਨਾ ਕਹਿ ਸਕਦੇ। ਇਸੇ ਤਰ੍ਹਾਂ 15 ਭਗਤਾਂ ਦੀ ਬਾਣੀ, ਔਰ ਉਹਨਾਂ ਦੀ ਵੀ ਉਸੇ ਤਰ੍ਹਾਂ ਤਰਤੀਬ ਦੇ ਕੇ ਉਸ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੂਰਨ ਸਤਿਕਾਰ ਦਿੱਤਾ। ਪਰ ਮੈਂ ਹਮੇਸ਼ਾ ਇੱਕ ਬੇਨਤੀ ਕਰਿਆ ਕਰਦਾ ਕਿ ਉਰਦੂ ਦੇ ਇੱਕ ਬਹੁਤ ਵੱਡੇ ਵਿਦਵਾਨ ਖਵਾਜਾ ਦਿਲ ਮੁਹੰਮਦ ਹੋਏ ਨੇ, ਜਿਨ੍ਹਾਂ ਨੇ ਦੇਸ਼ ਦੀ ਵੰਡ ਤੋਂ ਪਹਿਲੇ, ਬਹੁਤ ਪਹਿਲੇ, ਉਰਦੂ ਦੇ ਅੰਦਰ ਸ਼੍ਰੀ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਜੀ ਦਾ ਸਟੀਕ ਕਵਿਤਾ ਟੂ ਕਵਿਤਾ ਲਿਖਿਆ। ਦਾਸ ਨੇ ਉਸ ਨੂੰ ਚੰਗੀ ਤਰ੍ਹਾਂ ਪੜ੍ਹਿਆ, ਔਰ ਅਨੇਕਾਂ ਉਰਦੂ ਪੜ੍ਹਨ ਵਾਲੇ ਪ੍ਰੇਮੀਆਂ ਦੇ ਹੱਥਾਂ ਵਿੱਚ ਵੰਡਿਆ, ਤਾਂ ਜੋ ਜਿਹੜੇ ਉਰਦੂ ਪੜ੍ਹੇ ਨੇ ਉਸ ਨੂੰ ਪੜ੍ਹ ਕੇ ਗੁਰਬਾਣੀ ਦੀ ਸਿੱਖਿਆ ਅਤੇ ਪ੍ਰੇਰਨਾ ਤੋਂ ਭਰੋਸਾਏ ਜਾਣ। ਉਹਨਾਂ ਨੇ ਆਰੰਭ ਵਿੱਚ ਇੱਕ ਛੋਟੀ ਜਿਹੀ ਕਵਿਤਾ ਵੀ ਲਿਖੀ, ਉਹ ਲਿਖਦੇ ਨੇ, 10 ਫੂਲ ਖਿਲੇ ਇੱਕ ਗੁੰਚੇ ਮੇਂ, ਉਨ ਸਭ ਕੀ ਚਟਕ ਤੋਂ ਏਕ ਹੀ ਹੈ, 10 ਗੌਹਰ ਹੋਂ ਇੱਕ ਮਾਲਾ ਮੇਂ, ਉਨ ਸਭ ਕੀ ਫਟਕ ਤੋਂ ਏਕ ਹੀ ਹੈ, 10 ਸੰਤ ਮਿਲੇ 10 ਰੂਪੋਂ ਮੇਂ, ਸੀਨੇ ਕੀ ਭੜਕ ਤੋਂ ਏਕ ਹੀ ਹੈ। ਆਖਿਆ ਇਹਨਾਂ ਗੱਲਾਂ ਵਿੱਚ ਕਦੇ ਨਾ ਪਵਿਆ ਕਰੋ। ਅੱਜ ਸਾਡੀ ਅਗਿਆਨਤਾ ਅਤੇ ਮੂਰਖਤਾ ਨੇ ਭਗਤ ਰਵਿਦਾਸ ਜੀ ਮੰਨਣ ਵਾਲਿਆਂ ਨੂੰ ਕਿਸੇ ਹੋਰ ਰਸਤੇ ਤੋਰ ਦਿੱਤਾ, ਪਰ ਜੋ ਅਦਬ, ਜੋ ਸਤਿਕਾਰ ਗੁਰੂ ਘਰ ਦੇ ਅੰਦਰ ਉਹਨਾਂ ਭਗਤਾਂ ਪ੍ਰਤੀ ਗੁਰੂ ਪਾਤਸ਼ਾਹ ਨੇ ਪ੍ਰਗਟਾਇਆ, ਉਹ ਨਹੀਂ ਭੁੱਲਣਾ ਚਾਹੀਦਾ। ਜਿਹੜੇ ਉਹ ਵੱਖਰੇ ਰਸਤੇ ਤੁਰਨ ਵਾਲੇ ਨੇ, ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਪ੍ਰੇਰਨਾ ਕਰਾਂਗਾ। ਇਸ ਤਰ੍ਹਾਂ ਦੀਆਂ ਵੰਡੀਆਂ ਪਾਉਣੀਆਂ, ਇਹ ਉਹਨਾਂ ਭਗਤਾਂ ਦੇ ਸਿਧਾਂਤਾਂ ਦਾ ਮਖੌਲ ਉਡਾਉਣਾ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਖਾਸ ਸ਼ਬਦ ਲਿਖੇ, ਫਰਮਾਇਆ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਡ ਦਾਮ ਕੋ ਛੀਪਰੋ, ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ, ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਝੋਲਾ ਹਰਾ, ਪਯੋ ਗੁਨੀ ਗਹੀਰਾ, ਰਵਿਦਾਸ ਟਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ, ਭਗਤਾਂ ਮੈਂ ਗਨਿਆ, ਇਹ ਬਿਦ ਸੁਣ ਕੇ ਜੱਟ ਰੋ, ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ, ਧੰਨਾ ਵੱਡ ਭਾਗਾ। ਕਿਤਨਾ ਸਨਮਾਨ ਹੈ ਉਹਨਾਂ ਸਾਰੇ ਭਗਤਾਂ ਦੀ, ਇੱਕ ਲੜੀ ਪਰੋ ਦਿੱਤੀ, ਆਖਿਆ ਮਹਿਮਾ ਸਾਰੀ ਨਾਮ ਦੀ ਹੈ, ਨਾ ਕਿਸੇ ਜ਼ਾਤ ਦੀ ਮਹਿਮਾ, ਨਾ ਕਿਸੇ ਪਾਤ ਦੀ ਮਹਿਮਾ, ਨਾ ਕਿਸੇ ਪ੍ਰਾਂਤ ਦੀ ਮਹਿਮਾ, ਨਾ ਕਿਸੇ ਬੋਲੀ ਦੀ ਮਹਿਮਾ, ਇੱਥੇ ਤਾਂ ਮਹਿਮਾ ਨਾਮ ਦੀ ਹੈ। ਆਓ ਅਸੀਂ ਵੀ ਨਾਮ ਦੀ ਮਹਿਮਾ ਨੂੰ ਸਮਝੀਏ। ਪਰ ਅੱਜ ਦੇ ਸ਼ਬਦ ਵਿੱਚ ਭਗਤ ਕਬੀਰ ਜੀ ਨੇ ਥੋੜ੍ਹੇ ਜਿਹੇ, ਜਿਵੇਂ ਕਰੜੇ ਬੋਲ ਕਰੀਦੇ ਨਾ, ਕਰੜੇ ਕਰਨੇ ਪੈਂਦੇ ਨੇ, ਤੁਹਾਨੂੰ ਵੀ ਕਰਨੇ ਪੈਂਦੇ। ਜੇ ਤੁਹਾਡਾ ਬੱਚਾ ਬੱਚੀ ਤੁਹਾਡੇ ਕਹਿਣੇ ਦੀ ਗੱਲ ਨਾ ਸੁਣੇ, ਨਾ ਮੰਨੇ, ਤਾਂ ਤੁਸੀਂ ਵੀ ਕਦੇ ਕਦੇ ਸਖਤ ਹੋ ਜਾਂਦੇ ਹੋ। ਸੱਚਮੁੱਚ ਮਹਾਂਪੁਰਖ ਜਿਹੜੇ ਸਾਡੇ ਉੱਤੇ ਉਪਕਾਰ ਕਰਦੇ, ਕਿਉਂਕਿ ਮਹਾਂਪੁਰਖ ਆਈ ਇਸੇ ਵਾਸਤੇ ਨੇ, ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ,
ਜਨ ਪਰ ਉਪਕਾਰੀ ਆਏ, ਜਨ ਪਰ ਉਪਕਾਰੀ ਆਏ।
ਉਹ ਜਨ ਹਨ, ਜਨ ਦਾ ਮਤਲਬ ਹੈ ਸੇਵਕ, ਦਾਸ, ਭਗਤ, ਪਰਮਾਤਮਾ ਨੂੰ ਮੰਨਣ ਵਾਲੇ। ਉਹ ਤਾਂ ਆਏ ਹੀ ਪਰਉਪਕਾਰ ਵਾਸਤੇ ਨੇ। ਉਹ ਕੀ ਪਰਉਪਕਾਰ ਕਰਦੇ ਨੇ? ਜੀ ਦਾਨ ਦੇ ਭਗਤੀ ਲਾਇਨ, ਜੀ ਦਾਨ ਦੇ ਭਗਤੀ ਲਾਇਨ,
ਜੀ ਦਾਨ ਦੇ ਭਗਤੀ ਲਾਇਨ, ਦਾਨ ਦੇ ਭਗਤੀ ਲਾਇਨ,
ਹਰ ਸਿਓ ਲੈਣ ਮਿਲਾਏ, ਹਰ ਸਿਓ ਲੈਣ ਮਿਲਾਏ,
ਹਰ ਸਿਓ ਲੈਣ ਮਿਲਾਏ, ਹਰ ਸਿਓ ਲੈਣ ਮਿਲਾਏ।
ਉਹਨਾਂ ਦਾ ਦ੍ਰਿਸ਼ਟੀਕੋਣ, ਉਹਨਾਂ ਦਾ ਨਜ਼ਰੀਆ ਸਾਨੂੰ ਸੁੱਤਿਆਂ ਨੂੰ ਜਗਾਉਣਾ ਹੈ, ਸਾਨੂੰ ਭੁੱਲਿਆਂ ਨੂੰ ਸਿੱਧੇ ਰਸਤੇ ਪਾਉਣਾ ਹੈ। ਕਿਉਂਕਿ ਅਸੀਂ ਸੁਣਦੇ ਵੀ ਬਹੁਤ ਹਾਂ, ਪੜ੍ਹਦੇ ਵੀ ਬਹੁਤ ਹਾਂ, ਜੇ ਸਾਨੂੰ ਕੋਈ ਸਮਝਾਉਣ ਦਾ ਯਤਨ ਕਰੇ ਤਾਂ ਅੱਗੋਂ ਅਸੀਂ ਇਹ ਵੀ ਕਹਿ ਦਿੰਦੇ ਹਾਂ, ਸਾਨੂੰ ਸਭ ਪਤਾ ਹੈ ਜੀ, ਤੁਸੀਂ ਕੀ ਸਮਝਦੇ ਹੋ, ਸਾਨੂੰ ਕੁਝ ਨਹੀਂ ਪਤਾ, ਸਭ ਜਾਣਦੇ। ਕਬੀਰ ਜੀ ਆਉਂਦੇ ਨੇ, ਇਹੀ ਤਾਂ ਚਿੰਤਾਜਨਕ ਬਾਤ ਹੈ ਕਿ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਜੇ ਤਾਂ ਤੁਸੀਂ ਕਹਿੰਦੇ ਸਾਨੂੰ ਕੁਝ ਨਹੀਂ ਪਤਾ, ਜੇ ਕੋਈ ਬੱਚਾ ਕੋਈ ਮਨੁੱਖ ਕਹੇ ਮੈਨੂੰ ਕੁਝ ਨਹੀਂ ਪਤਾ ਜੀ, ਮੈਂ ਬਿਲਕੁਲ ਅਣਜਾਣ ਹਾਂ, ਫਿਰ ਉਹਦੇ ਲਈ ਹੋਰ ਤਰ੍ਹਾਂ ਸੋਚਿਆ ਜਾਂਦਾ। ਅਤੇ ਜਿਹੜਾ ਇਹ ਵੀ ਕਵੇ, ਮੈਨੂੰ ਕਿਸੇ ਗੁਰਮੁਖ ਨੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਦੀ ਗੱਲ ਸੁਣਾਈ, ਮੈਂ ਬਹੁਤ ਨੇੜੇ ਵੀ ਸਾਂ, ਪਰ ਉਤਨਾ ਨੇੜੇ ਨਹੀਂ, ਕਈ ਬੰਦੇ ਬਹੁਤ ਨੇੜੇ ਹੁੰਦੇ। ਕਹਿਣ ਲੱਗੇ ਮਸਕੀਨ ਸਾਹਿਬ ਕਿਹਾ ਕਰਦੇ ਸਨ ਵੀ ਜੇ ਕਿਸੇ ਨੇ ਆ ਕੇ ਆਖਿਆ ਕਿ ਜੀ ਮੈਂ ਬਹੁਤ ਕੁਝ ਜਾਣਦਾ ਹਾਂ, ਉਹਨਾਂ ਕਿਹਾ ਫਿਰ ਮੇਰੇ ਕੋਲ ਕੀ ਲੈਣਾ ਹੈ, ਜੇ ਤੂੰ ਪਹਿਲਾਂ ਹੀ ਬਹੁਤ ਕੁਝ ਜਾਣਦਾ ਹੈ ਤਾਂ ਮੈਂ ਤੈਨੂੰ ਕੀ ਸਮਝਾਵਾਂਗਾ। ਸਾਨੂੰ ਰੋਜ਼ ਇਸ ਤਰ੍ਹਾਂ ਦੇ ਮਨੁੱਖ ਮਿਲਦੇ ਨੇ। ਆਹ ਹੁਣੇ 2-4 ਦਿਨ ਦੀ ਗੱਲ ਹੈ, ਇੱਕ ਬਜ਼ੁਰਗ ਲੁਧਿਆਣੇ ਕਹਿਣ ਲੱਗੇ ਜੀ ਮੈਨੂੰ ਇਹ ਪੰਕਤੀ ਦੇ ਅਰਥ ਦੱਸੋ। ਮੈਂ ਕਿਹਾ ਜੀ ਮੈਂ ਜ਼ਰੂਰ ਦੱਸਾਂਗਾ, ਪਰ ਮੈਂ ਸਾਰੀ ਪੌੜੀ ਦੇ ਦੱਸਾਂਗਾ। ਕਹਿੰਦੇ ਜੀ ਇੰਨਾ ਮੇਰੇ ਕੋਲ ਟਾਈਮ ਨਹੀਂ ਹੈਗਾ। ਮੈਂ ਕਿਹਾ ਚੱਲਦੇ ਬਣੋ ਫਿਰ। ਟਾਈਮ ਹੀ ਨਹੀਂ ਹੈ, ਮਤਲਬ ਕਹਿਣ ਤੋਂ ਅੰਦਰ ਜਾਣਨ ਦੀ ਜਗਿਆਸਾ ਹੀ ਨਹੀਂ, ਭੁੱਖ ਹੀ ਨਹੀਂ। ਹੁਣ ਆਖਰ ਤੁਸੀਂ ਜਿਤਨੇ ਵੀ ਆਏ ਹੋ ਕੋਈ ਵਿਹਲੇ ਤਾਂ ਨਹੀਂ, ਆਪਣੀ ਕੰਮ ਕਾਰ ਆਪਣੀ ਸ਼ਡੀਲ ਜੋ ਵੀ ਤੁਹਾਡਾ ਰੋਜ਼ ਦਾ ਰੂਟੀਨ ਹੈ ਉਹਦੇ 'ਚੋਂ ਕੁਝ ਸਮਾਂ ਕੱਢ ਕੇ ਆਏ, ਬਈ ਚਿੱਤ ਵਿੱਚ ਆਹ ਹੈ ਕੁਝ ਸਿੱਖੀਏ। ਇਸੇ ਤਰ੍ਹਾਂ ਮਹਾਂਪੁਰਖ ਸਾਨੂੰ ਸਮਝਾਉਂਦੇ ਨੇ, ਸਿਖਾਉਂਦੇ ਨੇ, ਪਰ ਜੇ ਅਸੀਂ ਪਹਿਲਾਂ ਹੀ ਹੋਮੇ ਭਰੇ ਆਵਾਂਗੇ, ਚਤੁਰਾਈ ਭਰੇ ਆਵਾਂਗੇ, ਅੱਜ ਤਾਂ ਜੀ ਸਭ ਕੁਝ ਜਾਣਦੇ, ਫਿਰ ਇੱਥੋਂ ਲੈ ਕੁਝ ਨਹੀਂ ਸਕਾਂਗੇ। ਖਿਮਾ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਮਾਣ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਉਂਦੇ ਭਾਂਡੇ ਕੱਛ ਨਾ ਸਮਾਵੇ, ਉਂਦੇ ਭਾਂਡੇ ਕੱਛ ਨਾ ਸਮਾਵੇ,
ਉਂਦੇ ਭਾਂਡੇ ਕੱਛ ਨਾ ਸਮਾਵੇ, ਉਂਦੇ ਭਾਂਡੇ ਕੱਛ ਨਾ ਸਮਾਵੇ।
ਉਂਦਾ ਸਮਝਦੇ ਹੋ ਨਾ, ਜਿਹੜਾ ਉਲਟਾ ਹੋਇਆ ਹੋਇਆ, ਭਾਵੇਂ ਮੀਂਹ ਪੈਂਦਾ ਹੋਵੇ, ਨਲਕਾ ਚੱਲਦਾ ਹੋਵੇ, ਟਿਊਬਵੈੱਲ ਚੱਲਦਾ ਹੋਵੇ, ਤੁਸੀਂ ਬਰਤਨ ਉਲਟਾ ਕਰਕੇ ਰੱਖਦੇ ਹੋ, ਉਹਦੇ ਵਿੱਚ ਕੋਈ ਬੂੰਦ ਪਵੇਗੀ? ਤੁਸੀਂ ਆਖੋਗੇ ਨਹੀਂ। ਕਿਉਂ ਜੀ, ਮੀਂਹ ਦਾ ਕਸੂਰ ਹੈ ਕਿ ਟਿਊਬਵੈੱਲ ਦਾ ਕਸੂਰ ਹੈ? ਨਹੀਂ ਨਹੀਂ, ਉਹ ਭਾਂਡਾ ਹੀ ਉਲਟਾ ਪਿਆ। ਇਨ ਬਿਨ ਇਸੇ ਤਰ੍ਹਾਂ ਗੁਰੂ ਦੀ ਸੰਗਤ ਵਿੱਚ ਆ ਕੇ ਇਸ ਭਾਵਨਾ ਨਾਲ ਆਪਾਂ ਨੇ ਬੈਠਣਾ ਅਤੇ ਜੁੜਨਾ ਕਿ ਆਪਣਾ ਹਿਰਦਾ ਰੂਪੀ ਬਰਤਨ ਸਿੱਧਾ ਕਰ। ਕੋਈ ਗੁਰੂ ਕਾ ਬਚਨ ਹਿਰਦੇ ਵਿੱਚ ਵਸ ਜਾ, ਕੋਈ ਬਚਨ ਗੁਰੂ ਕਾ ਪ੍ਰੇਰਨਾ ਦੇ ਜਾਏ ਤਾਂ ਜੀਵਨ ਵਿੱਚ ਪਲਟਾ ਆ ਜਾ। ਮੈਂ ਪੜ੍ਹ ਰਿਹਾ ਸੀ ਕਿਸੇ ਸਿਆਣੇ ਦਾ ਕਥਨ, ਕਹਿੰਦੇ ਡਾਕਟਰ ਲੋਕ ਮਰੀਜ਼ ਦੀ ਦਸ਼ਾ ਦੇਖ ਕੇ, ਹਾਲਤ ਦੇਖ ਕੇ, ਕੰਡੀਸ਼ਨ ਦੇਖ ਕੇ ਕਈ ਵਾਰੀ ਕਹਿ ਦਿੰਦੇ ਨੇ, ਇਹ ਜੀ 2-4 ਘੰਟੇ ਕੱਢੇਗਾ, ਇਹ 72 ਘੰਟੇ ਕੱਢੇਗਾ, ਇੰਨਾ ਸਮਾਂ ਕੱਢੇਗਾ। ਉਹਨਾਂ ਕੋਲ ਅਨੁਭਵ ਹੈ, ਤਜਰਬਾ ਹੈ। ਇਸੇ ਤਰ੍ਹਾਂ ਕਈ ਸਿਆਣੀਆਂ ਨਰਸਾਂ, ਦਾਈਆਂ, ਗਾਇਨੀ ਡਾਕਟਰ, ਲੇਡੀ ਡਾਕਟਰ ਦੱਸ ਦਿੰਦੀਆਂ ਨੇ ਕਿ ਇੰਨੇ ਕੁ ਸਮੇਂ ਵਿੱਚ ਬੱਚਾ ਜਨਮ ਲੈ ਲਏ। ਇਹ ਦੋਵੇਂ ਗੱਲਾਂ ਤੁਸੀਂ ਸਭ ਜਾਣਦੇ ਹੋ ਗ੍ਰਸਤੀ, ਪਰ ਤੀਜੀ ਗੱਲ ਜੋ ਲਿਖੀ, ਕਹਿਣ ਲੱਗੇ ਬੰਦੇ ਦੇ ਮਨ ਦੇ ਬਦਲਣ ਦਾ ਕੋਈ ਪਤਾ ਨਹੀਂ, ਕਿਹੜੀ ਗੱਲ ਕਿੱਥੇ ਬਹਿ ਕੇ ਇਹਨੂੰ ਪੁੜ ਜਾਏ, ਅਸਰ ਕਰ ਜਾਏ ਅਤੇ ਇਹਦੀ ਤਬਦੀਲੀ ਆ ਜਾਏ। ਸੱਚਮੁੱਚ ਇਸੇ ਤਰ੍ਹਾਂ ਅੱਜ ਦਾ ਜੋ ਪਾਵਨ ਸ਼ਬਦ ਹੈ, ਇਸ ਭਾਵਨਾ ਨਾਲ ਸੁਣੀਏ ਕਿ ਸਾਨੂੰ ਕੁਝ ਵੀ ਪਤਾ ਨਹੀਂ, ਕਿ ਜੇ ਅਸੀਂ ਇਹ ਗੱਲ ਕਹਿੰਦੇ ਜਾਣਦੇ ਰਹੇ, ਅਸੀਂ ਸਭ ਕੁਝ ਜਾਣਦੇ ਹਾਂ। ਫਿਰ ਭਗਤ ਕਬੀਰ ਜੀ ਦਾ ਇਹ ਕਥਨ ਯਾਦ ਕਰ ਲਓ, ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੇ, ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਆਖਿਆ ਉਸ ਬੰਦੇ ਨੂੰ ਕਿਵੇਂ ਸੁੱਖ ਹੋ ਸਕਦਾ, ਜਿਹੜਾ ਇਹ ਵੀ ਕਹੀ ਜਾਂਦਾ ਮੈਨੂੰ ਸਭ ਪਤਾ ਹੈ, ਔਰ ਹੱਥ 'ਤੇ ਦੀਵਾ ਰੱਖਿਆ ਹੋਇਆ, ਫਿਰ ਖੂਹ ਵਿੱਚ ਛਾਲ ਮਾਰਦਾ, ਦੱਸੋ ਉਹਨੂੰ ਕੌਣ ਬਚਾਏਗਾ? ਉਹਨੇ ਤਾਂ ਖੂਹ 'ਚ ਡਿੱਗਣਾ ਹੀ ਡਿੱਗਣਾ ਅਤੇ ਉਹਦੇ ਗੋਡੇ ਗਿੱਟੇ ਟੁੱਟਣੇ ਹੀ ਟੁੱਟਣੇ ਨੇ। ਅੱਜ ਸਾਡੀ ਦਸ਼ਾ ਵੀ ਇਹ ਬਣ ਗਈ, ਮਾਂ ਧੀ ਨੂੰ ਸਮਝਾਵੇ, ਸੱਸ ਨੂੰਹ ਨੂੰ ਸਮਝਾਵੇ, ਪਿਓ ਪੁੱਤਰ ਨੂੰ, ਕਹਿੰਦਾ ਜੀ ਮੈਨੂੰ ਸਭ ਪਤਾ, ਪਾਪਾ ਜੀ ਤੁਸੀਂ ਕੀ ਜਾਣਦੇ, ਮੈਨੂੰ ਪਤਾ ਨਹੀਂ। ਇਸ ਲਈ ਸਾਡਾ ਸਾਰਾ ਸਮਾਜਿਕ ਢਾਂਚਾ, ਪਰਿਵਾਰਕ ਢਾਂਚਾ, ਭਾਈਚਾਰਕ ਢਾਂਚਾ ਸਭ ਖੇਰੂੰ ਖੇਰੂੰ ਹੁੰਦਾ ਜਾ ਰਿਹਾ। ਵੱਡੇ ਦੀ ਗੱਲ ਸੁਣਨ ਦੀ ਹੀ ਸਾਨੂੰ ਆਦਤ ਨਹੀਂ ਰਹੀ। ਮੈਂ ਹਮੇਸ਼ਾ ਕਿਸੇ ਸਕੂਲ ਵਿੱਚ ਜਾਵਾਂ ਅਤੇ ਛੋਟੇ ਬੱਚਿਆਂ ਨੂੰ ਮੈਂ ਇੱਕ ਗੱਲ ਪੁੱਛਿਆ ਕਰਦਾ, ਹੁੰਦੇ ਤਾਂ ਸਾਰੇ ਹੀ ਬੱਚੇ ਨੇ, ਕਿਉਂ ਵੀ ਬੇਟਾ ਤੁਸੀਂ ਚਾਹੁੰਦੇ ਹੋ ਤੁਹਾਨੂੰ ਵੱਡੇ ਪਿਆਰ ਕਰਨ? ਬੱਚਿਆਂ ਦਾ ਸੁਭਾਅ ਹੁੰਦਾ, ਹਾਂ ਜੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੱਡੇ ਪਿਆਰ ਕਰਨ। ਮੈਂ ਕਿਹਾ ਫਿਰ ਤੁਹਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਤਾਂ ਹੀ ਪਿਆਰ ਮਿਲੇਗਾ। ਅਤੇ ਜੇ ਛੋਟਿਆਂ ਨੂੰ ਪੁੱਛੀਏ ਵੀ ਤੁਸੀਂ ਚਾਹੁੰਦੇ ਹੋ, ਵੱਡਿਆਂ ਨੂੰ ਪੁੱਛੀਦਾ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਛੋਟੇ ਸਤਿਕਾਰ ਕਰਨ, ਕਹਿੰਦੇ ਹਾਂ ਜੀ, ਬਈ ਫਿਰ ਤੁਸੀਂ ਛੋਟਿਆਂ ਨਾਲ ਪਿਆਰ ਕਰਿਆ ਕਰੋ। ਛੋਟਿਆਂ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਵੱਡਿਆਂ ਨੂੰ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ। ਅਤੇ ਜਿਸ ਬੰਦੇ ਨੂੰ ਸਤਿਕਾਰ ਅਤੇ ਪਿਆਰ ਦੋਵੇਂ ਚੀਜ਼ਾਂ ਮਿਲ ਜਾਣ, ਉਹਦਾ ਜੀਵਨ ਸੁਖਮਈ ਬਣ ਜਾਂਦਾ। ਤੋ ਅੱਜ ਭਗਤ ਕਬੀਰ ਜੀ ਸਾਨੂੰ ਥੋੜ੍ਹੀ ਜਿਹੀ ਤਾੜਨਾ ਕਰਦੇ, ਸ਼ਬਦ ਵਰਤਿਆ ਬੌਰੇ, ਇਹ ਆਮ ਤੁਸੀਂ ਵਰਤਦੇ ਹੋ ਕਮਲਾ, ਸ਼ੁਦਾਈ, ਝੱਲਾ, ਬੌਰਾ, ਇਹ ਲਗਭਗ ਇੱਕੋ ਕੈਟਾਗਰੀ ਦੇ ਸ਼ਬਦ ਨੇ, ਥੋੜ੍ਹਾ ਥੋੜ੍ਹਾ ਅੰਤਰ ਹੁੰਦਾ। ਪਰ ਬੌਰਾ ਕਿਸ ਨੂੰ ਕਹਿੰਦੇ? ਜਿਹਨੂੰ ਆਪਣੇ ਘਾਟੇ ਵਾਧੇ ਦਾ ਪਤਾ ਹੀ ਨਾ ਹੋਵੇ, ਜਿਹੜਾ ਆਪਣੇ ਨਫੇ ਨੁਕਸਾਨ ਬਾਰੇ ਜਾਣਦਾ ਹੀ ਨਾ ਹੋਵੇ, ਉਹਨੂੰ ਅਸੀਂ ਬੌਰਾ ਕਹਿ ਦਿੰਦੇ ਹਾਂ, ਪਗਲਾ ਕਹਿ ਦਿੰਦੇ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਪ੍ਰਾਣੀ, ਤੂੰ ਜਿਹਨਾਂ ਕੰਮਾਂ ਵਿੱਚ ਦਿਨ ਰਾਤ ਲੱਗਾ ਹੋਇਆ, ਜਿਹਨਾਂ ਕੰਮਾਂ ਵਿੱਚ ਤੈਨੂੰ ਵਿਹਲ ਹੀ ਨਹੀਂ ਮਿਲਦੀ, ਕੋਈ ਤੈਨੂੰ ਪ੍ਰੇਰਨਾ ਕਰੇ, ਸਿੱਖਿਆ ਦੇਵੇ, ਤੂੰ ਮੇਰੇ ਕੋਲ ਟਾਈਮ ਹੀ ਨਹੀਂ ਹੈ। ਮੈਂ ਅਕਸਰ ਪ੍ਰਚਾਰਕ ਹੋਣ ਦੇ ਨਾਤੇ ਪ੍ਰੇਰਨਾ ਕਰਦਾ ਰਹਿੰਦਾ, ਮੇਰੀ ਉਹ ਮਾਤਾਓ, ਭੈਣੋ, ਬਜ਼ੁਰਗੋ, ਵੀਰੋ, ਕੋਈ ਸਮਾਂ ਕੱਢਿਆ ਕਰੋ ਜੀ, ਟਾਈਮ ਹੀ ਨਹੀਂ ਹੈਗਾ। ਫਿਰ ਮੈਨੂੰ ਪੁੱਛਣਾ ਪੈਂਦਾ, ਜੀ ਤੁਹਾਡਾ ਟਾਈਮ ਕਿੱਥੇ ਜਾਂਦਾ? ਤੁਹਾਡੇ ਲਈ ਦਿਨ ਨਹੀਂ ਚੜ੍ਹਦਾ? ਤੁਹਾਡੇ ਲਈ ਕੋਈ ਸਮਾਂ ਨਹੀਂ ਹੁੰਦਾ? ਨਹੀਂ ਜੀ, ਬਸ ਬੱਚਿਆਂ ਬੁੱਚਿਆਂ ਵਿੱਚ ਲੱਗੇ ਰਹੀਦਾ। ਅਤੇ ਕਈ ਤਾਂ ਮੈਂ ਵੇਖਿਆ ਕਿ ਬੋਰਡ ਦੇ ਥੱਲੇ ਬੋਰੀ ਡਾਹ ਕੇ ਜਿਉਂ ਤਾਸ਼ ਕੁੱਟਣ ਲੱਗਦੇ ਨੇ, ਕੁੱਟੀ ਜਾਂਦੇ ਨੇ। ਅਤੇ ਜੇ ਕਿਧਰੇ ਕੋਲੋਂ ਮੇਰੇ ਵਰਗਾ ਪੁੱਛ ਲਏ, ਹੁਣ ਕੀ ਕਰ ਰਹੇ ਹੋ ਜੀ? ਸਮਾਂ ਪਾਸ ਕਰ ਰਹੇ। ਚੰਗੇ ਪਾਸੇ ਸਮਾਂ ਹੈ ਨਹੀਂ, ਮਾੜੇ ਪਾਸੇ ਸਮਾਂ ਲਾ ਰਹੇ ਹਾਂ, ਇਤਨਾ ਹੀ ਆਪਣਾ ਸਮਾਂ ਬਤੀਤ ਕਰ। ਤੋ ਭਗਤ ਕਬੀਰ ਜੀ ਕਹਿੰਦੇ ਨੇ, ਇਸ ਤੋਂ ਵੱਧ ਹੋਰ ਬੌਰਾਪਨ ਕੀ ਹੋ ਸਕਦਾ? ਜਿਨ੍ਹਾਂ ਦੀ ਇਹ ਦਲੀਲ ਹੈ ਜੀ, ਅਸੀਂ ਬੱਚਿਆਂ ਵਿੱਚ, ਅਸੀਂ ਇਸਤਰੀ 'ਚ, ਅਸੀਂ ਆਪਣੇ ਪਰਿਵਾਰ ਵਿੱਚ ਫਸੇ। ਭਗਤ ਜੀ ਕਹਿੰਦੇ ਨੇ, ਰੇ ਬੌਰੇ, ਤੋਹੇ ਘਰੀ ਨਾ ਰੱਖੇ ਕੋਈ, ਰੇ ਬੌਰੇ, ਤੋਹੇ ਘਰੀ ਨਾ ਰੱਖੇ ਕੋਈ, ਰੇ ਬੌਰੇ। ਇਹ ਕਿਸੇ ਲਈ ਨਾ ਸਮਝੋ, ਆਪਣੇ ਆਪ ਲਈ ਸਮਝੋ, ਫਿਰ ਤੁਹਾਨੂੰ ਕੌੜਾ ਨਹੀਂ ਲੱਗੇਗਾ। ਆਪਣੇ ਆਪ ਅੰਦਰ ਝਾਤ ਮਾਰ ਕੇ ਵੇਖੀਏ। ਭਗਤ ਜੀ ਨੇ ਬਹੁਤ ਸਾਰੇ ਸ਼ਬਦ ਐਸੇ ਕਹੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈਆਨ ਲੁਟਾਵੇ। ਘਰ ਵੜਦਾ ਪਿੱਛੋਂ ਹੈ, ਪਹਿਲਾਂ ਅਗਲੇ ਜੇਬਾਂ ਖਾਲੀ ਕਰਨ ਲਈ ਤਿਆਰ ਖੜ੍ਹੇ ਨੇ, ਪਾਪਾ ਜੀ ਕੀ ਲਿਆਇਓ, ਕੀ ਮਿਲਿਆ, ਕਿੱਥੋਂ ਲਿਆਇਓ, ਐਂ ਹੀ ਪੁੱਛੀ। ਸਭ ਵੰਡੀਆਂ ਪੈ ਜਾਣਗੀਆਂ, ਸਭ ਆਪਣੇ ਆਪਣੇ ਹਿੱਸੇ ਲੈ ਲੈਣ। ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁੱਤ ਦਾਰਾ ਪੈਆਨ ਲੁਟਾਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਬੇਰਾ ਤੇਰੇ ਜੀ ਪੈ ਲੀਜੈ, ਛਿੰਨ ਛਿੰਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਕੀ ਨਾ ਜਪੈ ਸਵੇਰਾ। ਅੱਜ 4 ਦਿਨ ਹੋਏ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇੱਕ ਬੜੀ ਕੀਮਤੀ ਕਿਤਾਬ ਦਾਸ ਨੂੰ ਡਾਕ ਰਾਹੀਂ ਭੇਜੀ ਗਈ। ਉਸ ਕਿਤਾਬ ਦਾ ਨਾਮ ਹੈ ਸੰਘਣੀ ਛਾਂ। ਮੈਂ ਅੱਧੀ ਕੁ ਪੜ੍ਹ ਲਈ ਹੈ, ਕਿਉਂਕਿ ਮੇਰੀ ਆਦਤ ਹੈ, ਮੈਂ ਜਿਸ ਪੁਸਤਕ ਨੂੰ ਇੱਕ ਵਾਰੀ ਛੋਹ ਲਵਾਂ ਫਿਰ ਚੰਗੀ ਤਰ੍ਹਾਂ ਉਹਦੀ ਵਿਚਾਰ ਕਰਦਾ। ਮੈਂ ਤੁਹਾਨੂੰ ਸਭ ਨੂੰ ਪ੍ਰੇਰਨਾ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਧੰਨਵਾਦ ਵੀ ਕਰਨਾ ਅਤੇ ਉਹਨਾਂ ਕੋਲੋਂ ਉਹ ਪੁਸਤਕ ਪ੍ਰਾਪਤ ਕਰਕੇ ਪੜ੍ਹੋ। ਬਜ਼ੁਰਗ ਵੀ ਪੜ੍ਹੋ, ਨੌਜਵਾਨ ਬੱਚੇ ਬੱਚੀਆਂ ਵੀ ਪੜ੍ਹੋ, ਨੂੰਹਾਂ ਵੀ ਪੜ੍ਹੋ, ਧੀਆਂ ਵੀ ਪੜ੍ਹੋ। ਤੁਸੀਂ ਆਖੋਗੇ, ਹੈ ਇੰਨੀ ਕੀਮਤੀ ਪੁਸਤਕ? ਹਾਂ, ਉਹਦੇ ਵਿੱਚ ਹਰ ਪੱਖ ਦੇ ਉੱਤੇ ਚਾਨਣਾ ਪਾਇਆ ਕਿ ਅੱਜ ਸਾਡੇ ਸਮਾਜ ਵਿੱਚ ਕੀ ਹੋ ਰਿਹਾ। ਜਿਨ੍ਹਾਂ ਲਈ ਮਾਤਾ ਪਿਤਾ ਨੇ, ਬਜ਼ੁਰਗਾਂ ਨੇ ਖੂਨ ਪਸੀਨੇ ਦੀ ਕਮਾਈ ਲਾ ਦਿੱਤੀ, ਅੱਜ ਜਦੋਂ ਉਹਨਾਂ ਦੀ ਸੇਵਾ ਦਾ ਸਮਾਂ ਆਇਆ, ਉਹਨਾਂ ਨੂੰ ਬਿਰਧ ਆਸ਼ਰਮ ਭੇਜ ਦਿੰਦੇ। ਉਹਨਾਂ ਨੂੰ ਕਹਿੰਦੇ, ਬਾਪੂ ਹੁਣ ਤੇਰੇ ਜੋਗੀ ਇੱਥੇ ਕੋਈ ਥਾਂ ਨਹੀਂ। ਮਾਂ ਜਿਹੜੀ ਮਾਂ 7-7 ਪੁੱਤਰਾਂ ਨੂੰ ਸੰਭਾਲਦੀ, ਬੱਚਿਆਂ ਨੂੰ ਸੰਭਾਲਦੀ, ਤਿਆਰ ਕਰਦੀ, ਲੰਗਰ ਪਕਾ ਕੇ ਛਕਾਉਂਦੀ, ਐਂ ਉਹਨਾਂ ਦੀਆਂ ਹਰ ਚੀਜ਼ ਲੋੜਾਂ ਪੂਰੀਆਂ ਕਰਦੀ, ਅੱਜ ਉਹ 7 ਬੱਚੇ ਮਾਂ ਦੀ ਸੇਵਾ ਨਹੀਂ ਕਰਦੇ। ਅਨ ਚੱਲ ਮਾਈ ਉਹਦੇ ਕੋਲ, ਉਹ ਨਹੀਂ ਤੇਰਾ ਪੁੱਤਰ, ਉਹ ਤੇਰਾ ਪੁੱਤਰ ਨਹੀਂ, ਉਹਦੇ ਘਰ ਰੋਟੀ ਖਾਇਆ ਕਰ। ਇਹ ਸਾਡੇ ਸਮਾਜ ਦੀ ਅੰਦਰਲੀ ਦਸ਼ਾ ਹੈ। ਜਿਹਦੇ 'ਤੇ ਨਹੀਂ ਝਾਤ ਮਾਰਾਂਗੇ ਤਾਂ ਬਹੁਤ ਡਾਊਨਫਾਲ ਆਏਗਾ। ਅਤੇ ਭਗਤ ਜੀ ਦੀ ਗੱਲ ਕੰਨਾਂ ਖੋਲ੍ਹ ਕੇ ਆਪਾਂ ਸਾਰੇ ਸੁਣ ਲਈ, ਵਾਰੀ ਸਮਝੀ ਆਉਣੀ। ਹਰ ਨੂੰਹ ਨੇ ਸੱਸ ਵੀ ਬਣਨਾ ਅਤੇ ਉਹਦੀ ਵਾਰੀ ਵੀ ਆ ਜਾਣੀ। ਹਰ ਪੁੱਤਰ ਨੇ ਵੀ ਸਹੁਰਾ ਬਣਨਾ, ਪਿਓ ਬਣਨਾ, ਤਾਂ ਹੀ ਚੱਲਦਾ ਰਹਿਣਾ ਕੰਮ। ਪਰ ਆਪਣਾ ਆਪਣਾ ਧਰਮ ਪਾਲਾਂਗੇ ਫਿਰ ਸੁਖੀ ਰਹਾਂਗੇ। ਮੈਂ ਪ੍ਰੇਰਨਾ ਕਰ ਰਿਹਾ ਕਿ ਉਹ ਪੁਸਤਕ ਜੇ ਤੁਹਾਨੂੰ ਮਿਲ ਸਕੇ, 100 ਕੰਮਾਂ ਵਿੱਚੋਂ ਟਾਈਮ ਕੱਢ ਕੇ ਪੜ੍ਹਿਓ। ਹੁਣ ਮੈਂ ਇੱਥੇ ਤਾਂ ਉਹਦਾ ਜ਼ਿਕਰ ਇਸ ਤੋਂ ਵੱਧ ਨਹੀਂ ਕਰ ਸਕਦਾ, ਪਰ ਅੱਜ ਦੇ ਸ਼ਬਦ ਦੇ ਅੰਦਰ ਜੋ ਤਾੜਨਾ ਭਰੇ ਸ਼ਬਦ ਨੇ, ਉਹ ਸਾਡੀ ਗਾਫਲ ਪੁਣੇ ਦੀ ਜਾਗ ਨੀਂਦਰ ਤੋਂ ਸਾਨੂੰ ਜਗਾਉਣਾ ਚਾਹੁੰਦੇ। ਅਤੇ ਭਗਤ ਜੀ ਕਹਿ ਰਹੇ ਨੇ, ਰੇ ਬਉ ਰੇ ਤੋਹੇ ਘਰੀ ਨਾ ਰੱਖੇ ਕੋਈ, ਰੇ ਬਉ ਰੇ ਤੋਹੇ ਘਰੀ ਨਾ ਰੱਖੇ ਕੋਈ। ਰੇ ਬਉ ਰੇ, ਜਰਾ ਸੀਨ ਲਿਆਓ ਆਪਣੇ ਸਾਹਮਣੇ। ਜਦੋਂ ਘਰ ਵਿੱਚ ਕੋਈ ਪ੍ਰਾਣੀ, ਕੋਈ ਬਜ਼ੁਰਗ, ਕੋਈ ਵੱਡਾ, ਕੋਈ ਛੋਟਾ ਸਰੀਰ ਤਿਆਗ ਜਾਂਦਾ, ਵਿਹੜੇ ਵਿੱਚ ਡੈੱਡ ਬਾਡੀ, ਮ੍ਰਿਤਕ ਸਰੀਰ ਪਿਆ ਹੁੰਦਾ, ਹੁਣ ਪਤਾ ਤਾਂ ਹੈ ਹੀ ਸਾਰਿਆਂ, ਪਰ ਕੋਈ ਸੰਬੰਧੀ ਐਸੀ ਗੱਲ ਨਹੀਂ ਕਹਿੰਦਾ, ਨਹੀਂ ਜੀ ਬਾਪੂ ਜੀ ਨੂੰ ਰਹਿਣ ਦਿਓ, ਇੱਥੇ ਸਾਰੀ ਉਮਰ ਰਹੇ। ਮੈਂ ਕਿਹਾ ਉਸ ਗੁਸਲਖਾਨੇ ਵਿੱਚ ਵੀ ਨਹੀਂ ਨਵਾਉਂਦੇ ਜਿਹੜਾ ਬਾਪੂ ਨੇ ਬੜੇ ਪੈਸੇ ਲਾ ਕੇ ਖਰਚੇ। ਕਹਿੰਦੇ ਨੇ ਇੱਥੇ ਫੱਟੇ ਤੇ ਇੱਥੇ ਨਵਾ ਦਿਓ, ਨਵਾਓ ਮੇੜੋ ਕੋ, ਲੈ ਚਲੋ ਛੇਤੀ ਕਰੋ, ਕਦੋਂ ਲਿਜਾਓਗੇ, ਇਹੋ ਜਿਹੀਆਂ ਗੱਲਾਂ ਹੁੰਦੀਆਂ। ਇਹ ਸ਼ਬਦ ਸਾਨੂੰ ਜਗਾਉਂਦੇ ਨੇ। ਫਿਰ ਕੀ ਕਹਿਣਾ ਚਾਹੁੰਦੇ ਨੇ ਭਗਤ? ਆਖਿਆ ਜਿਹਨਾਂ ਚੀਜ਼ਾਂ ਨਾਲ ਤੂੰ ਇਤਨੀ ਪ੍ਰੀਤ ਕਰਦਾ, ਮੋਹ ਕਰ, ਇਹ ਸਭ ਤੈਨੂੰ ਛੱਡਣੀਆਂ ਪੈਣੀਆਂ ਨੇ, ਤੇਰੇ ਨਾਲ ਕਿਸੇ ਨੇ ਨਿਭਣਾ ਨਹੀਂ। ਅਤੇ ਫਿਰ ਨਿਭੇਗਾ ਕੀ? ਜਪ ਰਾਮ ਨਾਮ। ਆਖਿਆ ਉਸ ਪਰਮੇਸ਼ਵਰ ਦੇ ਨਾਮ ਨੂੰ ਜਪਣਾ ਕਰ, ਜਪ ਰਾਮ ਨਾਮ। ਤੂੰ ਰਾਮ ਨਾਮ ਜਪ ਸੋਈ, ਖਿਮਾ ਕਰਨਾ, ਜਪ ਦੇ ਪੱਪੇ ਨੂੰ ਸਿਹਾਰੀ ਹੈ। ਮੈਂ ਕਈ ਵਾਰ ਦੱਸ ਦਿੰਦਾ, ਕਈਆਂ ਨੂੰ ਬੜਾ ਲਾਭ ਵੀ ਹੁੰਦਾ, ਚੰਗਾ ਵੀ ਲੱਗਦਾ, ਕਈ ਇਹਨੂੰ ਵਾਧੂ ਵੀ ਸਮਝਦੇ ਨੇ, ਚਲੋ ਕੋਈ ਬਾਤ ਨਹੀਂ। ਜਪ ਗੁਰਬਾਣੀ ਵੀ ਤਿੰਨ ਰੂਪਾਂ ਵਿੱਚ ਆਉਂਦਾ, ਇੱਕ ਪੱਪੇ ਨੂੰ ਔਂਕੜ ਨਾਲ, ਇੱਕ ਪੱਪਾ ਮੁਕਤਾ, ਇੱਕ ਪੱਪੇ ਨੂੰ ਸਿਹਾਰੀ। ਜਿਹੜਾ ਔਂਕੜ ਨਾਲ ਹੈ ਉਹ ਨਾਉਨ ਪੁਲਿੰਗ ਇੱਕ ਵਚਨ ਹੈ, ਅਤੇ ਜਦੋਂ ਜਪ ਪੱਪਾ ਮੁਕਤਾ ਹੋ ਜਾਏ ਫਿਰ ਪਲੂਰਲ ਬਹੁ ਵਚਨ ਹੈ। ਅਤੇ ਜਦੋਂ ਜਪ ਦੇ ਪੱਪੇ ਨੂੰ ਸਿਹਾਰੀ ਲੱਗ ਜਾਏ, ਇਹ ਕਿਰਿਆ ਹੈ, ਵਰਬ ਹੈ, ਜਪਣਾ ਕਰ। ਭਗਤ ਜੀ ਕਹਿੰਦੇ ਨੇ ਇਹ ਗੱਲ ਤੂੰ ਸਦਾ ਚੇਤੇ ਰੱਖ, ਰੇ ਬਉ ਰੇ ਤੋਹੇ ਘਰੀ ਨਾ ਰੱਖੇ ਕੋਈ, ਰੇ ਬਉ ਰੇ ਤੋਹੇ ਘਰੀ ਨਾ ਰੱਖੇ ਕੋਈ। ਰੇ ਬਉ ਰੇ ਤੂੰ ਰਾਮ ਨਾਮ ਜਪ ਸੋਈ, ਤੂੰ ਰਾਮ ਨਾਮ ਜਪ ਸੋਈ। ਸੋਈ ਦਾ ਮਤਲਬ ਉਹ ਰਾਮ ਦਾ ਨਾਮ ਜਪ ਜਿਹੜਾ ਤੇਰੇ ਨਾਲ ਨਿਭਣਾ। ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ ਵਿੱਚ, ਜੇ ਮਾਰ ਕੇ ਗਨੇ ਜਾਏ ਨਾ ਕੋਤਾ, ਹਰ ਕਾ ਨਾਮ ਊਹਾਂ ਸੰਗ ਤੋਸ਼ਾ। ਤੋਸ਼ਾ ਜਾਣਦੇ? ਜਦੋਂ ਘਰੋਂ ਕਿਸੇ ਲੰਬੇ ਸਫ਼ਰ 'ਤੇ ਤੁਰੀਏ ਅਤੇ ਕੁਝ ਐਸਾ ਭੋਜਨ ਬਣਾ ਕੇ ਘਰ ਵਾਲੇ ਨਾਲ ਦੇ ਦੇਣ, ਕੋਈ ਪੰਜੀਰੀ, ਕੋਈ ਪਿੰਨੀਆਂ, ਕੋਈ ਜਿਹੜੀ ਉੱਥੇ ਬੁੱਕਲ ਦਾ ਮਾਲ ਖੋਲ੍ਹਿਆ ਅਤੇ ਖਾ ਲਿਆ ਅਤੇ ਚੱਲ ਬਈ, ਉਹਨੂੰ ਤੋਸ਼ਾ ਕਹਿੰਦਾ। ਭਾਈ ਉੱਥੇ ਲੰਬਾ ਰਸਤਾ ਕਿਹਾ ਜਾਂਦਾ, ਗੁਰੂ ਸਾਹਿਬ ਇਸ ਚੱਕਰ 'ਚ ਨਹੀਂ ਪੈਂਦੇ ਵੀ ਹੈਗਾ ਕਿ ਨਹੀਂ ਹੈਗਾ, ਖਿਆਲ ਕੀਤਾ ਜਾਂਦਾ ਜੀ ਉਹਦਾ ਇੰਨਾ ਲੰਬਾ ਸਫ਼ਰ ਹੈ। ਕਹਿੰਦੇ ਉੱਥੇ ਫਿਰ ਤੈਨੂੰ ਕੋਈ ਤੋਸ਼ਾ ਨਹੀਂ ਮਿਲਣਾ, ਉੱਥੇ ਤਾਂ ਰਾਮ ਦਾ ਨਾਮ ਹੀ ਕੰਮ ਕਰੇ। ਜੇ ਪੈਂਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਸਿਆਨੂ। ਦੇਖੋ ਨਿੰਨਾ ਅੱਖਰ 35 ਅੱਖਰਾਂ ਵਿੱਚ ਹੈ, ਪਰ ਸਾਨੂੰ ਪੜ੍ਹਨਾ ਨਹੀਂ ਆਉਂਦਾ, ਉਚਾਰਨ ਨਹੀਂ ਕਰਨਾ। ਕੱਲ੍ਹ ਮੈਂ ਬਾਬਾ ਬੁੱਢਾ ਜੀ ਦੀ ਬੀੜ ਗਿਆ ਅਤੇ ਪੜ੍ਹਿਆ ਲਿਖਿਆ ਨੌਜਵਾਨ ਉੱਥੇ ਹੁਕਮਨਾਮੇ ਦੇ ਅਰਥ ਪੜ੍ਹ ਕੇ ਸੁਣਾ ਰਿਹਾ ਸਾਥੀਆਂ। ਉਹਦੇ 'ਚ ਲਿਖਿਆ ਮੁੰਦ ਬਾਲੜੀ ਹੈ, ਉਹ ਹੁਣ ਉਹਦੇ ਅਰਥ ਪਤਾ ਕੀ ਕਰਦਾ, ਅਮਾਨ ਇਸਤਰੀ ਅਮਾਨ, ਉਹ ਅਣਜਾਣ ਨੂੰ ਅਮਾਨ ਹੀ ਪੜ੍ਹੀ ਜਾਂਦਾ। ਉਹ ਮੈਨੂੰ ਆਦਤ ਹੈ, ਮੈਂ ਸੁਣ ਲਿਆ, ਮੈਂ ਕਿਹਾ ਵੀਰ ਜੀ ਇਹ ਬੱਬਾ ਨਹੀਂ ਹੈਗਾ ਨਿੰਜਾ ਹੈ। ਉਹ ਮੇਰੇ ਮੂੰਹ ਵੱਲ ਵੇਖੇ, ਮੈਂ ਕਿਹਾ ਜਰਾ ਦੰਦ 'ਚ ਭੀੜੋ, ਅੰਦਰੋਂ ਜ਼ਬਾਨ ਲਾਓ ਅਤੇ ਆਖੋ ਨਿੰਜਾ। ਉਹਨੇ ਫੱਟੀ ਕਰ ਲਿਆ, ਉਹਨੂੰ ਸਮਝ ਆ ਗਈ ਵੀ ਤੇ ਨਿੰਜਾ ਅਣਜਾਣ ਹੈ, ਅਮਾਨ ਨਹੀਂ ਹੈਗਾ। ਤੋ ਇਸ ਤਰ੍ਹਾਂ ਸਾਨੂੰ ਬਾਣੀ ਦੇ ਪੜ੍ਹਨ ਵਿੱਚ ਵੀ ਦਿੱਕਤ ਆ ਰਹੀ, ਕਿਉਂਕਿ ਅਸੀਂ ਅਭਿਆਸ ਨਹੀਂ ਕਰ। ਤੋ ਮਹਾਰਾਜ ਭਗਤ ਜੀ ਕਹਿ ਰਹੇ ਨੇ ਤੂੰ ਰਾਮ ਨਾਮ ਜਪ ਸੋਈ, ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ ਜਿਸ ਨੇ ਤੇਰੇ ਨਾਲ ਨਿਭਣਾ। ਆ ਜਿਨ੍ਹਾਂ ਨੂੰ ਤੂੰ ਆਪਣੇ ਆਪਣੇ ਕਹਿ ਰਿਹਾ ਹੈ, ਹੋ ਸਕਦਾ ਤੁਸੀਂ ਆਖੋ ਜੀ ਤੁਸੀਂ ਨਹੀਂ ਕਹਿੰਦੇ। ਨਹੀਂ ਨਹੀਂ, ਕਹਿਣਾ ਮੰਨਣਾ ਅਤੇ ਵਿਚਰਨਾ ਕੋਈ ਮਾੜੀ ਗੱਲ ਨਹੀਂ, ਪਰ ਅਸਲੀਅਤ ਤੋਂ ਜਾਣਕਾਰ ਹੋਣਾ ਚਾਹੀਦਾ, ਸਾਵਧਾਨ ਰਹਿਣਾ ਚਾਹੀਦਾ, ਫਿਰ ਅਫਸੋਸ ਕੋਈ ਨਹੀਂ ਹੁੰਦਾ। ਬੰਦੇ ਨੂੰ ਪਹਿਲਾਂ ਹੀ ਪਤਾ ਹੋਵੇ ਜੀ ਇਹ ਸੰਸਾਰ ਹੈ ਹੀ ਹੈ, ਤਾਂ ਜਿਵੇਂ ਗੁਰਦੇਵ ਕਹਿੰਦੇ ਨੇ ਮਾਈ ਮਾਇਆ ਛਲ ਤਿਣਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜਕਾ ਜਲ। ਗੁਰਦੇਵ ਦੇ ਸਮਝਾਉਣ ਦਾ ਤਰੀਕਾ ਤਾਂ ਬੜਾ ਹੀ ਚੰਗਾ। ਉਹ ਤਾਂ ਰੋਜ਼ ਸਾਨੂੰ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਕਾਮ, ਅਵਰ ਕਾਜ ਤੇਰੇ ਕਿਤੇ ਨਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਨਾ ਸਮਝੋ ਕਿ ਮੈਂ ਕੋਈ ਤਿਆਗੀ ਹਾਂ ਜਾਂ ਮੈਂ ਗ੍ਰਸਤੀ, ਨਹੀਂ ਨਹੀਂ, ਮੈਂ ਖੂਬ ਸਮਝਦਾ ਕਿ ਮੇਰਾ ਕੀ ਧਰਮ ਹੈ, ਮੇਰੀ ਕੀ ਡਿਊਟੀ ਹੈ। ਉਹ ਡਿਊਟੀ ਕਰਨੀ ਤਾਂ ਠੀਕ ਹੈ, ਪਰ ਅਸਲੀਅਤ ਤੋਂ ਜਾਣੂ ਹੋਣਾ ਵੀ ਜ਼ਰੂਰੀ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਕ ਨਗਰ ਵਿੱਚ ਗਏ, ਉਹ ਪਿੰਡ ਦੇ ਲੋਕ ਕਹਿਣ ਲੱਗੇ ਮਹਾਰਾਜ ਸਾਨੂੰ ਸਿਮਰਨ ਦੀ ਮਹੱਤਤਾ ਸਮਝਾਓ, ਪਰਮਾਤਮਾ ਦਾ ਸਿਮਰਨ ਕਿਉਂ ਕਰਨਾ ਚਾਹੀਦਾ। ਅਤੇ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਇੱਕ ਸਲੇਟ ਲਿਆਓ, ਸਲੇਟੀ ਲਿਆਓ। ਹੁਕਮ ਮੰਨ ਕੇ ਸਲੇਟ ਸਲੇਟੀ ਲੈ ਆਏ, ਕਹਿੰਦੇ ਸਲੇਟੀ ਦੇ ਨਾਲ ਸਲੇਟ ਦੇ ਉੱਤੇ ਸਿਫਰ ਦੇ ਨਿਸ਼ਾਨ ਪਾਓ। ਪਾ ਦਿੱਤੇ, ਇੱਕ ਦੋ ਤਿੰਨ ਚਾਰ ਸਿਫਰੇ ਲਿਖਤੇ, ਕਹਿੰਦੇ ਦੱਸੋ ਕੀ ਲਿਖਿਆ। ਕਹਿੰਦੇ ਜੀ ਸਿਫਰੇ ਲਿਖੇ ਨੇ, ਇਹਦੇ 'ਚ ਕਿਹੜੀ ਕੋਈ ਭੁਲੇਖੇ ਦੀ ਗੱਲ ਹੈ। ਕਹਿੰਦੇ ਠੀਕ, ਹੁਣ ਕਹਿੰਦੇ ਖੱਬੇ ਪਾਸੇ ਏਕਾ ਪਾਓ। ਜਦੋਂ ਏਕਾ ਪਾਇਆ ਕਹਿੰਦੇ ਹੁਣ ਦੱਸੋ ਕੀ ਲਿਖਿਆ। ਹੁਣ ਹਰ ਸਿਫਰੇ ਦੀ ਕੀਮਤ 10 ਗੁਣਾ ਹੋ ਗਈ, ਹੁਣ ਸਿਫਰੇ ਨਹੀਂ ਰਹੇ। ਬਸ ਗੁਰੂ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ, ਕਿਰਤ ਵੀ ਕਰੋ ਨਾਮ ਵੀ ਜਪੋ, ਇੱਕ ਨੂੰ ਵੀ ਯਾਦ ਰੱਖੋ। ਪ੍ਰਾਨੀ ਪਰਮ ਪੁਰਖ ਪਗ ਲਾਗੋ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਪ੍ਰਾਨੀ ਪਰਮ ਸੋਵਤ ਕਹਾ ਮੋਹ ਨਿੰਦਰਾ ਮੈਂ, ਸੋਵਤ ਕਹਾ ਮੋਹ ਨਿੰਦਰਾ ਮੈਂ, ਸੋਵਤ ਕਹਾ ਕਬੂ ਸੁਚਿਤ ਹੋਏ ਜਾਗੋ, ਕਬੂ ਸੁਚਿਤ ਹੋਏ ਜਾਗੋ। ਲਓ ਹੁਣ ਫਿਰ ਭਗਤ ਜੀ ਸ਼ਬਦ ਦੇ ਆਰੰਭ ਵੱਲ ਸਾਡਾ ਧਿਆਨ ਦਵਾਉਂਦੇ ਨੇ। ਆ ਜਿੰਨੀ ਖੇਡ ਹੈ ਨਾ, ਜਿਹੜੀ ਤੁਸੀਂ ਅਤੇ ਮੈਂ ਖੇਡ ਰਹੇ ਹਾਂ ਕਦੋਂ ਤੱਕ ਹੈ, ਪੜ੍ਹੋ ਜੀ। ਜਬ ਲਗ ਤੇਲ ਦੀਵੇ ਮੁੱਖ ਬਾਤੀ ਤਬ ਸੂਜੈ ਸਭ ਕੋਈ,
ਤੇਲ ਜਲੇ ਬਾਤੀ ਠਹਿਰਾਨੇ ਸੁਨਾ ਮੰਦਰਾ ਹੋਏ।
ਇਦੋਂ ਸੌਖਾ ਗਿਆਨ ਕਿੱਥੋਂ ਲੱਭੋਗੇ, ਤੇਲ ਵੀ ਤੁਸੀਂ ਜਾਣਦੇ ਹੋ, ਬੱਤੀ ਵੀ ਜਾਣਦੇ ਹੋ, ਦੀਵਾ ਵੀ ਜਾਣਦੇ ਹੋ। ਇਹ ਠੀਕ ਹੈ, ਸਮੇਂ ਨਾਲ ਅੱਜ ਲਾਈਟਾਂ ਲੱਗ ਗਈਆਂ ਨੇ, ਸਵਿੱਚ ਆਫ ਕਰੋ ਆਨ ਕਰੋ ਜਗ ਪੈਂਦਾ ਬੁੱਝ ਜਾਂਦਾ, ਪਰ ਪਹਿਲਾਂ ਸਾਰਿਆਂ ਨੂੰ ਪਤਾ ਹੈ ਕਿ ਘਰਾਂ ਵਿੱਚ ਦੀਵੇ ਬਾਲੇ ਜਾਂਦੇ ਸਨ, ਉਹਨਾਂ ਦੀਵਿਆਂ ਵਿੱਚ ਬੱਤੀ ਪਾਈ ਜਾਂਦੀ ਸੀ, ਫਿਰ ਤੇਲ ਪਾਇਆ ਜਾਂਦਾ ਸੀ। ਆਖਰ ਤੇਲ ਨੇ ਮੁੱਕਣਾ ਤਾਂ ਹੈ ਹੀ ਹੈ। ਇਹ ਜਿਹੜੇ ਸਾਡੇ ਸਰੀਰ ਰੂਪੀ ਦੀਵੇ ਵਿੱਚ ਸਵਾਸ ਰੂਪੀ ਤੇਲ ਨੇ, ਇਹ ਤੇਲ ਨੇ ਇੱਕ ਦਿਨ ਮੁੱਕਣਾ ਹੀ ਮੁੱਕਣਾ ਹੈ। ਜਿਹਦਿਨ ਇਹ ਮੁੱਕ ਗਏ ਉਸ ਦਿਨ ਬੱਤੀ ਬੁੱਝ ਜਾਏਗੀ। ਜਿੱਦਣ ਬੱਤੀ ਜਦੋਂ ਬੁੱਝ ਗਈ ਪਰ ਕੁਝ ਵੀ ਨਜ਼ਰ ਨਹੀਂ ਆਉਣਾ, ਫਿਰ ਉਹੀ ਰਿਸ਼ਤੇਦਾਰ, ਉਹੀ ਧੀਆਂ ਪੁੱਤਰ ਪਰਿਵਾਰ ਜਿਹੜੇ ਸਾਰੀ ਉਮਰ ਕਹਿੰਦੇ ਨੇ ਇਹ ਮੇਰੇ ਪਾਪਾ ਜੀ ਨੇ, ਇਹ ਮੇਰੀ ਮੰਮੀ ਹੈ, ਮੇਰਾ ਹੈ ਮੇਰਾ, ਹੁਣ ਕੁਝ ਵੀ ਨਹੀਂ। ਹੁਣ ਸਾਰੇ ਹੀ ਆਖਣਗੇ ਕੱਢੋ ਕੱਢੋ, ਹੋਈ ਲੈ ਚਲੋ ਜੀ ਹੁਣ ਛੇਤੀ ਕਰੋ। ਇਹ ਭਗਤ ਜੀ ਦੇ ਸਮਝਾਉਣ ਦਾ ਤਰੀਕਾ ਕਿਤਨਾ ਦਿਲ ਟੁੰਬਵਾਂ ਹੈ। ਜੇ ਹੁਣ ਵੀ ਨਹੀਂ ਕੋਈ ਸਮਝਦਾ ਫਿਰ ਉਹਦੀ ਮਰਜ਼ੀ। ਗੁਰਦੇਵ ਤੇ ਬਾਣੀ ਵਿੱਚ ਵਾਰ ਵਾਰ ਕਹਿੰਦੇ ਨੇ ਭਾਈ ਤੁਸੀਂ ਇੱਥੇ ਵਪਾਰ ਕਰਨ ਆਇਓ ਅਤੇ ਵਪਾਰ ਕਰੋ ਜੀ ਸਦਕੇ, ਪਰ ਇੱਕ ਗੱਲ ਚੇਤੇ ਰੱਖੋ, ਵਣਜ ਕਰੋ ਵਣ ਜਾ ਰਹੇ ਹੋ, ਵਣਜ ਕਰੋ ਵਣ ਜਾ ਰਹੇ ਹੋ। ਵੱਖਰ ਲੈ ਹੋ ਸੰਭਾਲ, ਵੱਖਰ ਲੈ ਹੋ ਸੰਭਾਲ, ਵੱਖਰ ਕਹਿੰਦੇ ਸੌਦੇ ਨੂੰ, ਵਸਤੂ ਨੂੰ ਲਵੋ ਸੰਭਾਲ ਕੇ ਲਵੋ। ਤੈਸੀ ਵਸਤ ਵਿਸਾਈ ਹੈ, ਤੈਸੀ ਵਸਤ ਵਿਸਾਈ ਹੈ, ਜੈਸੀ ਨਿਭ ਹੈ ਨਾਲ, ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਨ ਹੈ, ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸੰਭਾਲ, ਲੈਸੀ ਵਸਤ ਸੰਭਾਲ, ਸਮਾਂ ਹੀ ਘੱਟ ਜਾਂਦਾ। ਜਿਵੇਂ ਤੁਸੀਂ ਜੁੜਦੇ ਹੋ ਨਾ, ਜਿਵੇਂ ਤੁਹਾਡਾ ਮਨ ਟਿਕਦਾ, ਫਿਰ ਤਾਂ ਚਿੱਤ ਕਰਦਾ ਵੀ ਵਹਿਣ ਵਗੀ ਜਾਏ, ਇਹ ਲਹਿਰ ਚੱਲੀ ਜਾਏ। ਪਰ ਸਮੇਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਯਾਦ ਰੱਖੋ ਸਾਰੇ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ। ਇਹ ਮੰਦਰ, ਇਹ ਮਕਾਨ ਸੋਨਾ ਹੋ ਜਾਏਗਾ, ਫਿਰ ਨਾ ਇਹ ਬੋਲੇਗਾ, ਨਾ ਦੇਖੇਗਾ, ਨਾ ਇਹਨੂੰ ਕੋਈ ਬੁਲਾਏਗਾ, ਸਭ ਕਹਾਣੀ ਮੁੱਕ ਜਾਏਗੀ। ਇਹ ਉਦੋਂ ਤੱਕ ਹੀ ਹੈ ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਜਬ ਲੱਗ ਤੇਲ ਦੀਵੇ ਮੁੱਖ ਬਾਤੀ, ਤਬ ਸੂਝੈ ਸਭ ਕੋਈ, ਤਬ ਸੂਝੈ ਸਭ ਕੋਈ, ਤਬ ਸੂਝੈ, ਤੇਲ ਜਲੇ ਬਾਤੀ ਠਹਿਰਾਨੀ, ਤੇਲ ਜਲੇ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ, ਸੋਨਾ ਮੰਦਰ ਹੋਈ, ਹੁਣ ਰਹਾਓ ਦੀ ਪੰਕਤੀ ਤੋਂ ਬਾਅਦ ਫਿਰ ਦੂਜੇ ਪਦ ਵਿੱਚ ਕਹਿੰਦੇ ਨੇ ਕੀ ਹੋਵੇਗਾ। ਹਾਂਜੀ,
ਕਾ ਕੀ ਮਾਤਾ ਪਿਤਾ ਕਹੋ ਕਾਕੋ, ਕਾਮਨ ਪੁਰਖ ਕੀ ਜੋਈ, ਘੱਟ ਫੂਟੇ ਕੋ ਬਾਤ ਨਾ ਪੂਛਾ, ਕਾਢੋ ਕਾਢੋ ਹੋਈ।
ਭਾਈ ਸਾਹਿਬ ਨੇ ਬਹੁਤ ਨਖੇੜ ਕੇ ਸਮਝਾਏ, ਕਿਉਂਕਿ ਜਦੋਂ ਲੜੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਪਾਠ ਹੁੰਦਾ ਨਾ, ਉਹ ਫਿਰ ਇੱਕੋ ਹੀ ਲੜੀ ਚੱਲਦੀ ਹੈ। ਬਹੁਤੇ ਪਾਠੀਆਂ ਨੂੰ ਕਾਕੀ ਕਾਕੋ ਪੜ੍ਹ ਜਾਂਦੇ ਨੇ, ਕਾਕੀ ਕਾਕੋ ਨਹੀਂ ਹੈ, ਕਾਕੀ ਕਿਸ ਦੀ ਮਾਤਾ, ਕਿਸ ਦਾ ਪਿਤਾ, ਕਿਸ ਦੀ ਇਸਤਰੀ, ਕੌਣ ਕਿਸ ਦਾ ਪਤੀ, ਉਸ ਵੇਲੇ ਸਾਰੇ ਸੰਬੰਧ ਟੁੱਟ ਜਾਂਦੇ। ਘੱਟ ਫੂਟੇ ਕੋ ਬਾਤ ਨਾ ਪੁੱਛੈ, ਕਾਢੋ ਕਾਢੋ ਹੋ। ਐਸਾ ਸੱਚ ਹੈ, ਐਸੀ ਅਟਲ ਸੱਚਾਈ ਹੈ, ਕਿਸ ਨੂੰ ਨਹੀਂ ਪਤਾ। ਤੁਸੀਂ ਸਭ ਜਾਣਦੇ ਹੋ, ਮੈਂ ਵੀ ਜਾਣਦਾ, ਪਰ ਫਿਰ ਵੀ ਭੁੱਲ ਜਾਂਦੇ ਹਾਂ। ਇਸ ਲਈ ਸਾਨੂੰ ਬਾਣੀ ਦੁਆਰਾ ਜਾਗੋ ਜਾਗੋ ਸੂਤਿਓ ਜਗਾਇਆ ਜਾਂਦਾ, ਹਲੂਣਿਆ ਜਾਂਦਾ, ਤਾਂ ਜੋ ਅਸੀਂ ਭੁੱਲ ਨਾ ਜਾਈਏ। ਆਖਿਆ ਘੱਟ ਫੂਟੇ, ਜਦੋਂ ਇਹ ਸਰੀਰ ਛੁੱਟ ਜਾਣਾ, ਕੋਈ ਬਾਤ ਨਾ ਪੁੱਛ। ਧੰਨ ਗੁਰੂ ਤੇਗ ਬਹਾਦਰ ਜੀ ਬੜੀ ਮਿੱਠੀ ਪ੍ਰੇਰਨਾ ਕਰਦੇ ਨੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਆਖਿਆ ਪਤਾ ਇਸ ਨਹੀਂ ਲੱਗਦਾ ਤੈਨੂੰ ਵੀ ਜਿਵੇਂ ਤ੍ਰੇੜਿਆ ਹੋਇਆ ਘੜਾ ਹੋਵੇ ਨਾ, ਉਹਦੇ ਵਿੱਚੋਂ ਪਾਣੀ ਹੌਲੀ ਹੌਲੀ ਰਿਸਦਾ, ਹੌਲੀ ਹੌਲੀ। ਪਤਾ ਉਦੋਂ ਹੀ ਲੱਗਦਾ ਜਦੋਂ ਭਾਂਡਾ ਖਾਲੀ ਹੋ ਜਾਂਦਾ। ਘੱਟ ਫੂਟੇ ਕੋ ਬਾਤ ਨਾ ਪੁੱਛੈ, ਘੱਟ ਫੂਟੇ ਕੋ ਬਾਤ ਨਾ ਪੁੱਛੈ। ਕਾਢੋ ਕਾਢੋ ਹੋਈ, ਕਾਢੋ ਕਾਢੋ ਹੋਈ। ਜੇ ਭਗਤ ਜੀ ਦਾ ਇਹ ਸੁੰਦਰ ਪ੍ਰੇਰਨਾ ਭਰਿਆ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ। ਗੁਰੂ ਨੇ ਨਹੀਂ ਕਿਹਾ ਤੁਸੀਂ ਕਿਰਤ ਛੱਡੋ, ਗੁਰੂ ਨੇ ਨਹੀਂ ਕਿਹਾ ਘਰ ਛੱਡੋ, ਗੁਰੂ ਪਾਤਸ਼ਾਹ ਕਹਿੰਦੇ ਕਿਰਤ ਵੀ ਕਰੋ, ਆਪਣਾ ਟਾਈਮ ਟੇਬਲ ਬਣਾਓ। ਜਿਸ ਗੁਰੂ ਦੇ ਦਰ 'ਤੇ ਆਏ ਉਹਨਾਂ ਨੂੰ ਇਹ ਟਾਈਮ ਟੇਬਲ ਵੀ ਬਣਾ ਕੇ ਦਿੱਤਾ, ਪਰ ਅਸੀਂ ਬੇਪਰਵਾਹ। ਉਹਨਾਂ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠ ਹਰ ਨਾਮ ਦਿਆ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਟਾਈਮ ਟੇਬਲ ਬਣਾਓ, ਦੁਕਾਨ ਵੇਲੇ ਦੁਕਾਨ 'ਤੇ ਜਾਓ, ਦਫ਼ਤਰ ਵੇਲੇ ਦਫ਼ਤਰ ਵਿੱਚ ਜਾਓ, ਖੇਤਾਂ ਵੇਲੇ ਖੇਤਾਂ ਵਿੱਚ ਜਾਓ, ਅਤੇ ਸਿਮਰਨ ਵੇਲੇ ਸਿਮਰਨ ਵੀ ਕਰੋ। ਨਹੀਂ ਕਰੋਗੇ ਫਿਰ ਇਹ ਨਜ਼ਾਰਾ ਤਾਂ ਅਸੀਂ ਅੱਖਾਂ ਨਾਲ ਦੇਖ ਹੀ ਰਹੇ ਹਾਂ, ਅਤੇ ਸਾਡੇ ਨਾਲ ਵੀ ਵਾਪਰ ਜਾਏ। ਆਖਿਆ ਦੇਹੁਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਮਾਂ ਜਿਹੜੀ ਆ ਬੁੱਢੀ ਹੋ ਜਾਂਦੀ, ਉਹ ਵਿਚਾਰੀ ਦਿਓਰੀ ਵਿੱਚ ਭਾਵ ਦਲੀਜ 'ਤੇ ਬੈਠੀ ਰਹਿੰਦੀ, ਅਤੇ ਭਰਾ ਜਿਹੜੇ ਨੇ ਉਹ ਬਈ ਮੰਜੀ ਚੁੱਕ ਕੇ, ਭਰਾ ਕਹਿ ਲਓ, ਚਾਰ ਰਿਸ਼ਤੇਦਾਰ ਕਹਿ ਲਓ, ਚਾਰ ਗੁਆਂਢੀ ਕਹਿ ਲਓ, ਇਹ ਸ਼ਬਦ ਸਮਝਾਉਣ ਦਾ ਤਰੀਕਾ ਹੈ, ਉਹ ਬਈ ਅਰਥੀ ਚੁੱਕ ਕੇ ਲੈ ਜਾਂਦੇ ਹਨ। ਹਾਂਜੀ,
ਦੇ ਹੋਰੇ ਬੈਠੇ ਮਾਤਾ ਰੋਵਾ, ਖਟਿਆ ਲੈ ਗਏ ਭਾਈ। ਲੱਟ ਛਟਕਾਏ ਤੁਰਿਆ ਰੋਵਾ, ਹੰਸ ਇੱਕ ਲਾ ਜਾਏ।
ਲੱਟ ਛਟਕਾਏ ਤਿਰੀਆ ਰੋਵੈ, ਤਿਰੀ ਦਾ ਮਤਲਬ ਇਸਤਰੀ। ਇਸਤਰੀ ਜਿਹੜੀ ਹੈ, ਜਿਹਦਾ ਪਤੀ ਮਰ ਜਾਂਦਾ, ਉਹ ਫਿਰ ਸਿਰ ਖੋਲ੍ਹ ਕੇ ਵਾਲ ਗਲ ਵਿੱਚ ਪਾ ਲੈਂਦੀ। ਇੱਕ ਸੀਨ ਹੈ, ਸਮਝਾਉਣ ਦਾ ਤਰੀਕਾ ਹੈ, ਪਤਾ ਸਭ ਨੂੰ ਹੈ, ਕਿਉਂਕਿ ਰਿਵਾਜ਼ ਹੈ ਕਿ ਜਿਸ ਇਸਤਰੀ ਦਾ ਪਤੀ ਚਲਾ ਜਾਏ, ਉਹ ਫਿਰ ਆਪਣੇ ਵਾਲ ਖੋਲ੍ਹ ਲੈਂਦੀ ਹੈ, ਉਹ ਫਿਰ ਸਿਰ ਦੀਆਂ ਲਿਟਾਂ ਖੋਲ੍ਹ ਲੈਂਦੀ। ਕਹਿੰਦਾ ਲੱਟ ਛਟਕਾਏ ਤਿਰੀਆ ਰੋਵੈ, ਹੰਸ ਅਕੇਲਾ ਜਾਈ। ਇਹ ਜੀਵ ਰੂਪੀ ਹੰਸ ਫਿਰ ਇਕੱਲਾ ਹੀ ਅੱਗੇ ਜਾਂਦਾ ਹੈ।
ਕਹਿਤ ਕਬੀਰਾ ਸੁਨਹੋ ਰੇ ਸੰਤ, ਭੈ ਸਾਗਰ ਕੈ ਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟਾ ਗੁਸਾਈ ਦੋ ਤੁਕੇ।
ਕਹਿਤ ਕਬੀਰ, ਕਬੀਰ ਜੀ ਕਹਿੰਦੇ ਹਨ, ਸੁਣੋ ਰੇ ਸੰਤੋ, ਧਿਆਨ ਦੇਣਾ, ਸਾਨੂੰ ਸਾਰਿਆਂ ਨੂੰ ਸੰਤ ਕਿਹਾ ਹੈ, ਕਿਉਂਕਿ ਤੁਸੀਂ ਸਾਰਿਆਂ ਨੂੰ ਸ਼ਾਂਤ ਚਿੱਤ ਹੋ ਕੇ ਬੈਠੇ ਹੋ। ਇਹ ਵੀ ਬੜਾ ਭੁਲੇਖਾ ਹੈ, ਅਸੀਂ ਕਹਿੰਦੇ ਕਿ ਸੰਤ ਕੋਈ ਵੱਖਰਾ ਹੈ, ਕੋਈ ਫਲਾਣੇ ਭੇਸ ਵਾਲਾ ਹੋਵੇ ਤਾਂ ਸੰਤ। ਨਹੀਂ ਨਹੀਂ, ਦੇਖੋ ਸਾਦਾ ਹੀ ਸਿੱਧਾ ਤਰੀਕਾ ਵਰਤ ਰਹੇ ਨੇ। ਕਹਿਤ ਕਬੀਰ ਸੁਣੋ ਰੇ ਸੰਤੋ, ਤੁਸੀਂ ਜਿੰਨੇ ਵੀ ਇੱਥੇ ਇੱਕ ਮਨ ਇੱਕ ਚਿੱਤ ਹੋ ਕੇ ਸ਼ਾਂਤ ਚਿੱਤ ਹੋ ਕੇ ਇੱਥੇ ਬੈਠੇ ਹੋ, ਉੱਥੇ ਬੈਠੇ, ਜਿੱਥੇ ਬੈਠੇ ਹੋ, ਇਹ ਸਭ ਲਈ ਸਾਂਝਾ ਉਪਦੇਸ਼ ਹੈ। ਹੇ ਸਤਸੰਗੀ ਜਨੋ, ਹੇ ਪ੍ਰਭੂ ਦੇ ਪਿਆਰ ਕਰਨ ਵਾਲਿਓ, ਕੰਨ ਖੋਲ੍ਹ ਕੇ ਸੁਣ ਲਓ। ਭੈ ਸਾਗਰ ਕਹਿਤਾ, ਇਹ ਸੰਸਾਰ ਬੜਾ ਡਰਾਉਣਾ ਸਮੁੰਦਰ ਹੈ। ਰੋਜ਼ ਪੜ੍ਹਦੇ ਹਾਂ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨੇ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਾਂ ਡੂਬੀ ਅਲੇ। ਆਮ ਬੰਦੇ ਨੂੰ ਦੇਖਾਂ ਹੀ ਬੜੀ ਜਾਂਦੇ, ਦੇਖਾਂ ਨਹੀਂ, ਹਮ ਦੇਖਾ, ਅਸੀਂ ਆਪਣੀਆਂ ਅੱਖਾਂ ਨਾਲ ਦੇਖਿਆ ਇੱਥੇ ਲੋਕ ਡੁੱਬ ਰਹੇ ਨੇ। ਫਿਰ ਪਾਤਸ਼ਾਹ ਕਹਿੰਦੇ ਨੇ, ਜੇ ਦੇਖ ਰਹੇ ਹੋ, ਹਾਲੀ ਵੀ ਨਹੀਂ ਜਾਗਦੇ, ਹਾਲੀ ਵੀ ਨਹੀਂ ਸੰਭਲਦੇ। ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਹੈ ਤੂੰ ਬੜਾ ਗੁਣਵਾਨ ਸੈ, ਪਰ ਇੱਕ ਪਰਮਾਤਮਾ ਦਾ ਨਾਮ ਭੁੱਲ ਕੇ ਤੇਰੇ ਸਾਰੇ ਗੁਣ ਗਲ ਗਏ ਨੇ। ਕਹਿਤ ਕਬੀਰ ਸੁਣੋ ਰੇ ਸੰਤੋ, ਭੈ ਸਾਗਰ ਕਹਿਤਾਈ, ਇਸ ਬੰਦੇ ਸਿਰ ਜ਼ੁਲਮ ਹੋਤ ਹੈ। ਇਸ ਬੰਦੇ ਨੂੰ ਆਪਣੀਆਂ ਕਰਤੂਤਾਂ ਕਰਕੇ ਫਿਰ ਜ਼ੁਲਮ 'ਤੇ ਸਹਿਣਾ ਪੈਣਾ, ਜਮਾਂ ਦੀ ਮਾਰ 'ਤੇ ਸਹਿਣੀ ਪੈਣੀ। ਕਿਉਂਕਿ ਇੱਥੇ ਤਾਂ ਕਹੀ ਜਾਂਦਾ, ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ। ਇੱਥੇ ਤਾਂ ਕਹਿੰਦਾ ਜੀ, ਇੱਥੇ ਨਾ ਝੂਠ ਬੋਲੋ, ਗੁਰਦੁਆਰੇ ਬਹਿ ਕੇ ਬਾਹਰ ਚੱਲ ਕੇ ਬੋਲੋ, ਹੈਂ, ਆਪਣੀਆਂ ਥਿਊਰੀਆਂ ਆਪ ਹੀ ਬਣਾ ਲੈਂਦਾ। ਨਹੀਂ ਭਾਈ, ਨਾ ਇੱਥੇ ਬੋਲੋ, ਨਾ ਉੱਥੇ ਬੋਲੋ, ਇੱਥੇ ਵੀ ਸੱਚ ਦੇ ਧਾਰਨੀ ਹੋਵੋ, ਉੱਥੇ ਵੀ ਸੱਚ, ਸੁਖੀ ਹੋ ਜਾਓਗੇ, ਫਿਰ ਆਨੰਦਮਈ ਜੀਵਨ ਬਤੀਤ ਹੋਵੇਗਾ। ਫਿਰ ਭਗਤ ਜੀ ਕਹਿੰਦੇ ਨੇ, ਇਸ ਜੋ ਬੰਦੇ ਸਿਰ ਜ਼ੁਲਮ ਹੋਤ, ਜਾਮਨ ਹੀ ਹਟੈ ਗੁਸਾਈ। ਹੁਣ ਜਿਹੜਾ ਗੁਸਾਈ ਸ਼ਬਦ ਹੈ, ਕਿਸੇ ਨੇ ਕਹਿਤਾ ਕਿਸੇ ਬ੍ਰਾਹਮਣ ਲਈ, ਨਹੀਂ ਨਹੀਂ, ਇਹ ਤਾਂ ਪਰਮਾਤਮਾ ਲਈ ਹੈ। ਗੁਸਾਈ, ਸਾਈ ਕਹਿੰਦੇ ਨੇ ਮਾਲਕ ਨੂੰ, ਗੋ ਕਹਿੰਦੇ ਨੇ ਧਰਤੀ ਨੂੰ, ਗੋ ਕਹਿੰਦੇ ਇੰਦਰੀਆਂ ਨੂੰ, ਇੰਦਰੀਆਂ ਦਾ ਮਾਲਕ ਉਹ ਹੈ ਵਾਹਿਗੁਰੂ ਅਕਾਲ ਪੁਰਖ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਇਹਦੀਆਂ ਆਪਣੀਆਂ ਕਰਤੂਤਾਂ ਕਰਕੇ ਇਹਨੂੰ ਫਿਰ ਜਮਾਂ ਦੀ ਮਾਰ ਸਹਿਣੀ ਪੈਂਦੀ ਹੈ। ਜਮ ਨਹੀਂ ਹਟਿਆ ਗੁਸਾਈ, ਕੋਈ ਇਹਨਾਂ ਨੂੰ ਜਮਾਂ ਤੋਂ ਬਚਾ ਨਹੀਂ ਸਕਦਾ। ਇਸ ਲਈ ਭਾਈ, ਗੁਰੂ ਘਰ ਵਿੱਚ ਆਏ ਹਾਂ, ਗੁਰੂ ਕਾ ਉਪਦੇਸ਼ ਸੁਣਿਆ, ਪ੍ਰੇਰਨਾ ਲੈ ਕੇ ਜਾਈਏ, ਮੁੜ ਮੁੜ ਆਪਣੇ ਕੰਨਾਂ ਨੂੰ ਆਪ ਸੁਣਾਈਏ। ਅਵਰ ਕਾਜ ਤੇਰੇ ਕਿਤੇ ਨਕਾਮ, ਅਵਰ ਕਾਜ ਤੇਰੇ ਕਿਤੇ ਨਕਾਮ, ਅਵਰ ਕਾਜ ਤੇਰੇ ਮਿਲ ਸਾਧ ਸੰਗਤ ਭਜ ਕੇਵਲ ਨਾ, ਮਿਲ ਸਾਧ ਸੰਗਤ ਭਜ ਕੇਵਲ ਨਾ, ਮਿਲ ਸਾਧ ਸੰਗਤ। ਭਾਈ ਜਿਹੜੇ ਹੁਣ ਤਾਂ ਗੁਰੂ ਵਾਲੇ ਨਹੀਂ ਬਣੇ, ਗੁਰੂ ਵਾਲੇ ਬਣ ਕੇ ਅੰਮ੍ਰਿਤਧਾਰੀ ਹੋ ਜਾਓ। ਅੰਮ੍ਰਿਤ ਵੇਲੇ ਉੱਠਿਆ ਕਰੋ, ਅੰਮ੍ਰਿਤ ਬਾਣੀ ਪੜ੍ਹਿਆ ਕਰੋ, ਚਾਰ ਕੰਮ ਰੋਜ਼ ਕਰਿਆ ਕਰੋ। ਕਿਹੜੇ ਕਿਹੜੇ? ਅੰਤਰ ਗੁਰਿਆ ਰਾਧਣਾ, ਅੰਤਰ ਗੁਰਿਆ ਰਾਧਣਾ,
ਅੰਤਰ ਗੁਰਿਆ ਰਾਧਣਾ, ਅੰਤਰ ਗੁਰਿਆ ਰਾਧਣਾ,
ਜਿਹਵਾ ਜਪ ਗੁਰ ਨਾਉ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸ਼੍ਰਵਣੀ ਸੁਣਨਾ ਗੁਰ ਨਾਉ, ਫਿਰ ਕੀ ਹੋਵੇਗਾ? ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਗ ਮੈਂ ਉੱਤਮ ਕਾਂਡੀਆਂ ਵਿਰਲੇ ਕਹੀ ਕੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਦੋ ਦਿਨ ਦੀ ਸੇਵਾ, ਇਹ ਵੱਡੇ ਭਾਗ ਹਨ। ਇਸ ਬਹਾਨੇ ਧੰਨ ਗੁਰੂ ਪਾਤਸ਼ਾਹ ਦੇ ਵੀ ਦਰਸ਼ਨ, ਸੰਗਤਾਂ ਦੇ ਦਰਸ਼ਨ, ਅਤੇ ਇਸ ਰਾਹੀਂ ਗੁਰੂ ਦਾ ਸੁਨੇਹਾ ਸਾਰੇ ਸੰਸਾਰ ਵਿੱਚ ਜਾਂਦਾ ਹੈ। ਪੜ੍ਹੋ ਜੀ,
ਕਹਿਤ ਕਬੀਰ ਸੁਨੋਰੇ ਸੰਤ ਪੈ ਸਾਗਰ ਕੈ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟੈ ਗੁਸਾਈ ਦੂਤ ਕੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।